रामदास अर्जुन गुरु बसी हर गोविंद हरिदाय हर कृष्ण गुरु तेग बहादुर चंद दसवें गोविंद सिंह गुरु चरण अरविंद जिसमें अमृत ज्ञान है नानक भगत बराग गुरु ग्रंथ साहिब उदग बंदो कायम राग भजन भजन मन खालसा खालसा पूज बिजोग दास गोविंद पते खालसा दस प्रसन्न के सोग आत्म रास्ते ज्ञान ही सो है खालस देव तम वो मैं दास मैं रंचक नाही देव पुत्र शास्त्र पाठ पिन गिरन चढ़ जाए अंध लिखा बदलो समय जो काल कृपा कराए कहाँ बुद्ध प्रभ तुच्छ हमारी धर्म सकाय महिमा जो त्योहारी हम न सकत कर सकत तुम्हारी आप रहो तुम कथा सुधारी हम न सकत कर सकत तुम्हारी आप रहो तुम कथा सुधारी
श्री वाहेगुरु साहिब जी दो सदा अपने दिल श्री सतगुरु बैठे संगत बीच करते कृतार्थ सेवक दर्शक पूज लो नीच
वाहेगुरु का खालसा वाहेगुरु की फतेह गुरु महाराज साहब जी महाराज साध संगत जी आप जी गुरु चरणों च बैठ के गुरबाणी का आनंद मान रहे थे सोदा रास साहब के पाठ गुरबाणी का कीर्तन शर्म किया है सतगुरु साहब जी गुरु अमरदास जी महाराज का मुढ़ला इतिहास चल रहे हैं आप जी शर्म कर रहे हैं सतगुरु ने बहुत महान सेवा जो श्री गुरु अमरदास साहब जी ने अंगद देव जी कीती है वो सेवा तो खुश होकर सतगुरों ने उन्होंने बख्शिशों की नवाणिया के मान मिटाणिया के तान न्योटिया की ओट निराश के आस तलिया दिखे श्री अमरदास जी तुम निवाणे का मान होवोगे मिटाने का तान होवोगे ये तो बारह बार दिखे सर तुम गई बहोर होवोगे गई वस्तु में वापस लिया सकते हो पन्न पढ़न समर्थ तुम हो यह बारह बार दिखे थे बहुत खुश हुए क्योंकि आप जी जो सेवा करके मन नीवा से मत उच्ची प्राप्त कर ली सी गुरु साहब जी उससे खुश हो कि यह भी वचन कर दिता कि साढ़े तो बाद गुरता गति के मालक भी तुम हो सारिया बख्शिशा श्री अमरदास जी हो गई उस तो अगली कथा प्रेम सरण कहिए मन वृत्तियां गुरु चरण जोड़ के आखिए सतनाम श्री वाहेगुरु साहिब जी सतनाम श्री वाहेगुरु साहिब जी अगले दिन सतगुरु महाराज साहब जी गुरु की संगत में बैठे हैं सिखा सेवकों कृतार्थ कर रहे हैं सब संगत उस नीच गरीब अमीर के दर्शन कर रही उस वे गुरु अंगद देव जी चरणों में त्रिगोंदा नाम का खत्री जात उसकी खत्री सी नाम उसका गोंदा सी गोंदा खत्री मत्था टेकने वास्ते आया है गोंदे खत्री ने सतगुरु अंगद देव जी महाराज के दर्शन किए चरणा च शीश में आया मत्था टेकया है और गोंदे खत्री ने हाथ जोड़ के बेनती की सतगुरों के चरणों में गोंदा खत्री कह लगा हे सतगुरु महाराज जी तुहाडी महिमा बड़ी महान है बड़ी सिफत सुनी है तुहाडी मैं सतगुरु जी आप जी सोभा सुन के ਆਪ ਜੀ ਦੀ ਸ਼ਰਨ ਵਿੱਚ ਆਇਆ। ਬਹੁਤ ਲੋਕਾਂ ਤੋਂ ਤੁਹਾਡੀ ਸਿਫਤ ਸੁਣਦਾ ਰਿਹਾ ਹਾਂ। ਲੋਕਾਂ ਨੇ ਜਿਹਦੇ ਤੋਂ ਵੀ ਮੈਂ ਸੁਣਿਆ ਤੁਹਾਡੇ ਬਾਰੇ ਚੰਗਾ ਹੀ ਦੱਸਿਆ। ਸਭ ਤੁਹਾਡੀ ਉਸਤਤ ਕਰਦੇ ਨੇ, ਸਭ ਤੁਹਾਡਾ ਜਸ ਗਾਉਂਦੇ ਨੇ। ਸਾਰਾ ਸੰਸਾਰ ਤੁਹਾਨੂੰ ਭਲੇ ਮਹਾਂਪੁਰਸ਼ ਕਰਨ ਕਾਰਨ ਸਮਰੱਥ, ਸਮਰੱਥਾ ਤੋਂ ਵੀ ਸਮਰੱਥ ਸਮਝਦਾ ਹੈ। ਹਾਂਜੀ ਮਹਾਰਾਜ, ਜਿਹੜੇ ਸਿਆਣੇ ਲੋਕ ਨੇ ਉਹ ਤੁਹਾਡੀ ਤਾਰੀਫ ਕਰਨ ਰਹਿ ਨਹੀਂ ਸਕਦੇ। ਸਭ ਦੁਨੀਆਂ ਤੁਹਾਡੀ ਜੈ ਜੈਕਾਰ ਕਰਦੀ ਹੈ। ਹੇ ਮਹਾਰਾਜ ਜੀ, ਇਸ ਜਗਤ ਦੇ ਵਿੱਚ ਜੀਵ ਕਈ ਪ੍ਰਕਾਰ ਦੇ ਹਨ, ਗੁਪਤ ਵੀ ਹਨ ਤੇ ਪ੍ਰਗਟ ਵੀ ਹਨ। ਗੁਪਤ ਉਹ ਹਨ ਜਿਹੜੇ ਦਿਸਦੇ ਨਹੀਂ, ਪ੍ਰਗਟ ਉਹ ਹਨ ਜਿਹੜੇ ਦਿਸਦੇ ਨੇ, ਜਿਹੜੇ ਅੱਖਾਂ ਨਾਲ ਦਿਸਦੇ ਨੇ। 84 ਲੱਖ ਜੂਨਾਂ ਵਿੱਚ ਕਈ ਗੁਪਤ ਨੇ, ਕਈ ਪ੍ਰਗਟ ਨੇ। ਜਿਹੜੇ ਦਿਸਦੇ ਹਨ ਪਸ਼ੂ ਪੰਛੀ, ਇਹ ਵੀ ਜੀਵ ਹਨ, ਮਨੁੱਖ ਵੀ ਜੀਵ ਹੈ, ਪਰ ਕੁਝ ਗੁਪਤ ਵੀ ਹਨ। ਹਾਂਜੀ ਮਹਾਰਾਜ, ਸਭ ਤੁਹਾਡੀ ਆਗਿਆ ਵਿੱਚ ਹਨ, ਤੁਹਾਡੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਸਭ ਕੁੱਲ ਕਾਇਨਾਤ, ਕੁੱਲ ਸ੍ਰਿਸ਼ਟੀ, ਦੇਵੀ ਦੇਵਤਿਆਂ ਤੋਂ ਲੈ ਕੇ ਪਸ਼ੂ ਪੰਛੀਆਂ ਤੱਕ, ਕੀੜਿਆਂ ਮਕੌੜਿਆਂ ਤੱਕ, ਭੂਤਾਂ ਪ੍ਰੇਤਾਂ ਤੱਕ, ਜਿੰਨਾ ਬੈਤਾਲਾਂ ਤੱਕ, ਇਹ ਸਾਰੀਆਂ ਜੂਨਾਂ ਸਾਰ ਸਮੱਗਰੀ 84 ਲੱਖ ਬਣਦੀ। ਕਈ ਲੋਕ ਕਹਿੰਦੇ ਵੀ 84 ਲੱਖ ਜੂਨਾਂ ਕਿਵੇਂ ਗਿਣੀਆਂ? ਸਾਰ ਸਮੱਗਰੀ ਜੇ ਗੁਰੂ ਨੇ ਗਿਣੀਆਂ, ਸਾਨੂੰ ਗਿਣਨ ਦੀ ਕੀ ਲੋੜ ਹੈ? ਜੇ ਗੁਰੂ ਨੇ ਗਿਣ ਲਈਆਂ, ਉਹਨੂੰ ਸਾਰੇ ਕੰਮ ਅਸੀਂ ਕਰਨੇ? ਗੁਰੂ ਤੇ ਭਰੋਸਾ ਕਰ ਲਓ। ਗੁਰੂ ਨੇ 84 ਲੱਖ ਲਿਖੀਆਂ ਨੇ ਤਾਂ 84 ਲੱਖ ਹੀ ਹੋਣਗੀਆਂ। ਸੋ 84 ਲੱਖ ਜੂਨੀਆਂ, ਉਹਦੇ ਵਿੱਚ ਗੁਪਤ ਵੀ ਹਨ, ਉਹਨਾਂ 'ਚ ਉਹ ਵੀ ਹਨ, ਕਈ ਕੋਟ ਭੂਤ ਪ੍ਰੇਤ, ਸ਼ੁਕਰ ਮਿਰਗਾਰ, ਕਈ ਕਰੋੜਾਂ ਐਸੀਆਂ ਬਦ ਰੂਹਾਂ, ਭੂਤ ਪ੍ਰੇਤ, ਜਿੰਨ ਬੈਤਾਲ, ਭੈੜੀਆਂ ਰੂਹਾਂ ਹਨ। ਕਈ ਚੰਗੀਆਂ ਹਨ, ਦੇਵੀ ਦੇਵਤੇ ਹਨ, ਸ਼ਕਤੀਆਂ ਹਨ, ਸੰਸਾਰ ਦੇ ਵਿੱਚ ਵਰਤਦੇ ਹਨ। ਬੁਰੇ ਦੇ ਭਲੇ, ਮਾੜਿਆਂ 'ਚੋਂ ਮਾੜੇ ਅਤੇ ਚੰਗਿਆਂ 'ਚੋਂ ਚੰਗੇ ਪ੍ਰਤੱਖ ਵੀ ਹਨ ਅਤੇ ਗੁਪਤ ਵੀ ਹਨ। ਪਰ ਪਰਮੇਸ਼ੁਰ ਤੁਹਾਡੀ ਆਗਿਆ ਨੂੰ ਕੋਈ ਨਹੀਂ ਮੋੜ ਸਕਦਾ। ਇਹ ਸਤਿਗੁਰੂ ਅੰਗਦ ਦੇਵ ਜੀ, ਤੁਸੀਂ ਅਕਾਲ ਪੁਰਖ ਦਾ, ਪਰਮੇਸ਼ੁਰ ਦਾ ਰੂਪ ਹੋ, ਸਤਿਗੁਰੂ ਹੋ, ਕੁੱਲ ਕਾਇਨਾਤ, ਕੁੱਲ ਸ੍ਰਿਸ਼ਟੀ ਤੁਹਾਡੇ ਹੁਕਮ 'ਤੇ ਚੱਲਦੀ ਹੈ। ਹੇ ਸਤਿਗੁਰੂ ਜੀ, ਗੋਂਦਾ ਖੱਤਰੀ ਬੇਨਤੀ ਕਰਨ ਲੱਗਾ ਕਿ ਹੇ ਗੁਰੂ ਜੀ, ਮੇਰਾ ਪਿੰਡ ਉਜਾੜ ਬਣ ਚੁੱਕਾ ਹੈ, ਮੇਰੇ ਪਿੰਡ ਵਿੱਚ ਬੜਾ ਉਜਾੜਾ ਹੋ ਰਿਹਾ ਹੈ, ਮੇਰੇ ਪਿੰਡ 'ਚ ਸਭ ਭੂਤਾਂ ਨੇ ਵਾਸਾ ਕਰ ਲਿਆ। ਭੂਤ ਵੀ 1-2 ਨਹੀਂ ਹਨ, ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਭੂਤ ਪ੍ਰੇਤ, ਜਿੰਨ, ਬੈਤਾਲ, ਪਿਸਾਚ ਅਤੇ ਹੋਰ ਕਈ ਪ੍ਰਕਾਰ ਦੀਆਂ ਭੂਤਾਂ ਦੀਆਂ ਨੇ, ਜਿਵੇਂ ਸਾਧ ਸੰਗਤ ਦੀਆਂ ਨਸਲਾਂ ਨਾ ਬੜੀਆਂ ਕਿਸਮ ਦੀਆਂ, ਇੱਕ ਕਿਸਮ ਦੇ ਨੇ, ਜਿਵੇਂ ਪਸ਼ੂ ਵੀ ਕਈ ਤਰ੍ਹਾਂ ਦੇ ਹੁੰਦੇ, ਜਿਵੇਂ ਘੋੜੇ ਵੀ ਮੰਨ ਲਓ, ਕੋਈ ਅਰਬੀ ਹੁੰਦੇ, ਕੋਈ ਇਰਾਕੀ ਹੁੰਦੇ, ਕੋਈ ਸਿੰਧੀ ਹੁੰਦੇ, ਕੋਈ ਹਿੰਦੁਸਤਾਨੀ ਹੁੰਦੇ, ਕੋਈ ਇੱਧਰ ਦੇ ਯੂਰਪ ਦੇ ਹੁੰਦੇ, ਕੋਈ ਅਮਰੀਕਾ ਦੇ ਹੁੰਦੇ। ਜਿਵੇਂ ਬੰਦਿਆਂ ਦੀਆਂ ਵੀ ਨਸਲਾਂ ਨੇ, ਕੋਈ ਪੰਜਾਬੀ ਹੈ, ਕੋਈ ਬਿਹਾਰੀ ਹੈ, ਕੋਈ ਬੰਗਾਲੀ ਹੈ, ਕੋਈ ਪਠਾਨ ਹੈ, ਕੋਈ ਅਰਬੀ ਹੈ, ਕੋਈ ਤੁਰਕੀ ਹੈ, ਕੋਈ ਅਮੈਰੀਕਨ ਹੈ, ਕੋਈ ਕੈਨੇਡੀਅਨ ਹੈ, ਕੋਈ ਅਫਰੀਕਨ ਹੈ। ਇਹ ਸਾਰੀਆਂ ਜਾਤਾਂ ਜਿਹੜੀਆਂ ਨੇ ਮਨੁੱਖ ਦੀਆਂ, ਜਿਵੇਂ ਪਸ਼ੂਆਂ ਦੀਆਂ ਵੀ ਇੱਦਾਂ, ਪੰਛੀਆਂ ਦੀਆਂ ਵੀ ਇੱਦਾਂ ਹਨ। ਜਿਵੇਂ ਸੱਪਾਂ ਦੀ ਕਿਸਮਾਂ ਦੇਖੋ ਤਾਂ ਹਜ਼ਾਰਾਂ ਤੁਲਾਂ ਸੱਪਾਂ ਦੀਆਂ ਨੇ, ਕੋਈ ਕਿਸੇ ਤਰ੍ਹਾਂ ਦੇ ਸੱਪ ਨੇ, ਕਿਸੇ ਤਰ੍ਹਾਂ ਦੇ ਸੱਪ ਨੇ, ਕੋਈ ਬਹੁਤ ਜ਼ਹਿਰੀਲੇ ਨੇ, ਕੋਈ ਨਾਰਮਲ ਜਿਹੇ ਨੇ, ਅਤੇ ਕਈ ਮੱਛੀ ਵਰਗੇ ਹੀ ਨੇ, ਪਰ ਹੈ ਸਾਰੇ ਸੱਪ ਨੇ। ਇੱਦਾਂ ਭੂਤ ਵੀ ਸਾਹਸੰਗਤ ਕਈ ਕਿਸਮ ਦੇ, ਭੂਤ ਪ੍ਰੇਤ ਵੀ ਜਿਹੜੇ ਹੈ ਨਾ, ਉਹ ਕਈ ਤਰ੍ਹਾਂ ਦੇ ਹਨ, ਜਿੰਨ, ਬੈਤਾਲ ਹਨ, ਉਹਨਾਂ ਦੇ ਪਿਸਾਚ ਹਨ, ਡੈਣਾ ਹਨ, ਡਾਕਣੀਆਂ, ਉਹ ਸਭ ਜਿਹੜੀਆਂ ਭੈੜੀਆਂ ਰੂਹਾਂ ਹਨ, ਮੇਰੇ ਪਿੰਡ 'ਚ ਆ ਕੇ ਵੱਸ ਗਈਆਂ। ਹਾਂਜੀ, ਪ੍ਰੇਤਾਂ ਦੀਆਂ ਜਾਤਾਂ ਨੇ, ਦਿਓ ਨੇ, ਦਿਓ ਜਿੰਨ ਨੇ, ਪ੍ਰੇਤਾਂ ਦੀਆਂ ਜਾਤਾਂ ਇੱਕ ਨਹੀਂ, ਕਈ ਜਾਤਾਂ ਨੇ। ਹਾਂਜੀ, ਉਹਨਾਂ ਨੇ ਮੇਰੇ ਪਿੰਡ 'ਚ ਵਾਸਾ ਕਰ ਲਿਆ। ਬੜਾ ਉਤਪਾਤ ਕਰ ਰਹੇ ਨੇ, ਬਹੁਤ ਖਰਾਬੀ ਕਰ ਰਹੇ। ਕਈ ਲੋਕ ਅੱਜ ਕੱਲ੍ਹ ਕਹਿੰਦੇ ਜੀ ਇਹ ਭੂਤ ਪ੍ਰੇਤ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ। ਸਾਧ ਸੰਗਤ ਜੀ, ਗੁਰਬਾਣੀ 'ਚ ਜੋ ਲਿਖਿਆ ਨਾ ਉਹ ਕਦੀ ਪੁਰਾਣਾ ਨਹੀਂ ਹੋਣਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟਿਆ। ਕਈ ਕੋਟ ਭੂਤ ਪ੍ਰੇਤ ਸੂਤਰ ਮਿਰਗਾ ਚ, ਗੁਰੂ ਸਾਹਿਬ ਨੇ ਕਿਹਾ ਕਈ ਕਰੋੜਾਂ ਨੇ। ਫਿਰ ਭਗਤ ਤਰਲੋਚਨ ਜੀ ਦਾ ਇਹ ਸ਼ਬਦ ਹੈ ਕਿ ਅੰਤ ਕਾਲ ਦੇ ਮੰਦਰ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਪ੍ਰੇਤ ਜੋਨ ਵੱਲ ਵਾਲੇ ਹੁੰਦਾ। ਜਿਹੜੇ ਮਰਨ ਲੱਗਿਆਂ ਆਪਣੀ ਕੋਠੀਆਂ ਕਾਰਾਂ ਬੰਗਲਿਆਂ ਦਾ ਖਿਆਲ ਕਰਦੇ ਨੇ, ਪ੍ਰੇਤ ਜੂਨ 'ਚ ਪੈ ਜਾਂਦੇ ਨੇ, ਫਟਕਦੇ ਰਹਿੰਦੇ ਨੇ। ਪ੍ਰੇਤ ਜੂਨ 'ਚ ਪੈਣ ਦੇ ਹੋਰ ਵੀ ਬੜੇ ਕਾਰਨ ਨੇ। ਉਹ ਜਿਹੜਾ ਲੋਕਾਂ ਨੇ ਦੁਨੀਆਂ 'ਚ ਬੜੇ ਪਾਪ ਕੀਤੇ ਹੁੰਦੇ ਨੇ, ਉਹਨਾਂ ਦੀ ਵਾਸਨਾ ਉਹਨਾਂ ਨੂੰ ਫਿਰ ਮਾੜੇ ਪਾਸੇ ਲੈ ਜਾਂਦੀ ਹੈ, ਪ੍ਰੇਤ ਬਣ ਕੇ ਦੁਖੀ ਹੁੰਦੇ। ਅਤੇ ਪ੍ਰੇਤ ਦੀ ਉਮਰ ਵੀ ਜਿਹੜੀ ਹੈ ਉਹ ਹਜ਼ਾਰਾਂ ਸਾਲ 'ਤੇ ਚੱਲਦੀ ਹੈ। ਇਹਦੀ ਵੀ ਪ੍ਰੇਤ 10-20-50 ਸਾਲ 'ਚ ਮਰ ਜਾਵੇ। ਪ੍ਰੇਤ ਦੀ ਜੂਨੀ 'ਚ ਪਿਆ ਹੋਇਆ 100 ਸਾਲ ਵੀ ਜੀ ਸਕਦਾ, 1000 ਸਾਲ ਵੀ ਜੀ ਸਕਦਾ। ਉਸ ਜੂਨ 'ਚੋਂ ਕੋਈ ਉਹਨੂੰ ਕੱਢੇਗਾ ਤਾਂ ਹੀ ਉਹਦੀ ਜਾਨ ਛੁੱਟੇਗੀ। ਤੋ ਖਾਲਸਾ ਜੀ, ਇਹ ਜੂਨਾਂ ਜਿਹੜੀਆਂ ਨੇ ਉਹ ਬਹੁਤ ਦੁੱਖ ਵੀ ਦਿੰਦੀਆਂ ਲੋਕਾਂ ਨੂੰ, ਕਿਉਂਕਿ ਇਹਨਾਂ ਨੇ ਭੈੜਾ ਹੀ ਸੋਚਣਾ, ਭੈੜਾ ਹੀ ਕਰਨਾ। ਉਹ ਕਹਿੰਦਾ ਮਹਾਰਾਜ, ਪ੍ਰੇਤ ਜਿਹੜੇ ਨੇ ਮੇਰੇ ਪਿੰਡ ਵਿੱਚ ਮੈਨੂੰ, ਮੇਰੇ ਲੋਕਾਂ ਨੂੰ, ਸਾਨੂੰ ਲੋਕਾਂ ਨੂੰ ਵਸਣ ਨਹੀਂ ਦਿੰਦੇ। ਮਹਾਰਾਜ, 1-2-4 ਨਹੀਂ, ਕਈ ਲੱਖ ਪ੍ਰੇਤ ਸਾਡੇ ਪਿੰਡ 'ਚ ਆ ਗਿਆ। ਤਾਂ ਸਮਝਿਆ ਪਿੰਡ ਕਿਹੜਾ ਸੀ? ਗੋਂਦਵਾਲ ਸਾਹਿਬ। ਗੋਂਦਵਾਲ ਦਾ ਨਾ ਗੋਂਦੇ ਵਾਲਾ, ਗੋਂਦੇ ਦੇ ਨਾਂ 'ਤੇ ਵਸਿਆ ਹੋਇਆ ਗੋਂਦਵਾਲ। ਇੱਥੇ ਉਹ ਗੋਂਦਾ ਖੱਤਰੀ ਕਹਿ ਰਿਹਾ ਕਿ ਮੇਰੇ ਪਿੰਡ 'ਚ ਲੱਖਾਂ ਪ੍ਰੇਤ ਆ ਕੇ ਵਸ ਗਏ ਨੇ ਔਰ ਸਾਰੇ ਇਲਾਕੇ 'ਚ ਫਿਰਦੇ ਨੇ, ਤਬਾਹੀ ਮਚਾਉਂਦੇ ਨੇ, ਲੋਕਾਂ ਨੂੰ ਜੀਣ ਨਹੀਂ ਦਿੰਦੇ, ਕੋਈ ਮਕਾਨ ਨਹੀਂ ਬਣਾਉਣ ਦਿੰਦੇ। ਮੇਰੇ ਪਿੰਡ 'ਚ ਆਉਂਦੇ ਦੁਨੀਆਂ ਤੋਂ ਪ੍ਰੇਤ ਉੱਥੇ ਆਈ ਜਾਂਦੇ ਨੇ, ਉਹ ਪਤਾ ਨਹੀਂ ਕਿ ਚਿੱਠੀਆਂ ਪਾ ਕੇ ਬੁਲਾਉਂਦੇ ਨੇ। ਜਿਵੇਂ ਸਾਧ ਸਿੰਘ ਜੀ, ਆਪਾਂ ਇੱਥੇ ਆ ਜਾਂਦੇ ਅਤੇ ਆਪਾਂ ਕਹਿੰਦੇ ਹਾਂ ਆਪਣੀ ਫੈਮਿਲੀ ਵੀ ਇੰਡੀਆ ਤੋਂ ਆ ਗਏ, ਕੋਈ ਫੈਮਿਲੀ 'ਚ ਕੋਈ ਰਿਸ਼ਤੇਦਾਰ ਉਹ ਵੀ ਆ ਜਾਣ, ਇਹਦਾ ਪ੍ਰੇਤ ਵੀ ਜੇ ਟਿਕਾਣਾ ਮਿਲ ਜੇ ਨਾ ਉੱਥੇ ਪੱਕਾ ਵੀਜ਼ਾ ਲਵਾ ਲੈਂਦੇ ਨੇ, ਚਲੋ ਵੀ ਇੱਥੇ ਰਹੋ। ਉਹ ਪ੍ਰੇਤ ਫਿਰ ਗਾਂਹ ਦੀ ਗਾਂਹ ਹੋਰ ਪ੍ਰੇਤਾਂ ਨੂੰ ਬੁਲਾ ਲੈਂਦੇ। ਉਹ ਕਹਿੰਦਾ ਮਹਾਰਾਜ, ਜਿੰਨੀ ਦੁਨੀਆਂ ਦੇ ਪ੍ਰੇਤ ਨੇ ਪਤਾ ਨਹੀਂ ਮੇਰੇ ਪਿੰਡ ਹੀ ਆ ਬੈਠੇ ਨੇ। ਜਿੰਨ ਭੂਤ ਪੈਤਾਲ, ਕਿਸੇ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇ। ਸਾਡੇ ਪਿੰਡ 'ਚ ਬੜੀ ਬਰਬਾਦੀ ਹੋ ਰਹੀ, ਕੋਈ ਆਦਮੀ ਸਾਡੇ ਪਿੰਡ 'ਚ ਵਸਣਾ ਨਹੀਂ ਪਾਉਂਦਾ। ਅਸੀਂ ਮਹਾਰਾਜ ਕੰਧ ਉਸਾਰਦੇ ਹਾਂ, ਕੋਠਾ ਬਣਾਉਣ ਲਈ, ਮਕਾਨ ਬਣਾਉਣ ਲਈ, ਰਾਤ ਨੂੰ ਤਰਨ ਛੱਤ ਪਾਵਾਂਗੇ। ਹਾਂਜੀ, ਸਾਰਾ ਦਿਨ ਬੰਦੇ ਲੱਗ ਕੇ ਕੰਧਾਂ ਖੜੀਆਂ ਕਰਦੇ ਨੇ, ਵਿਚਾਰੇ ਮਿਹਨਤ ਕਰਦੇ ਨੇ ਲੋਕ। ਹਾਂਜੀ, ਕੱਲ੍ਹ ਨੂੰ ਛੱਤ ਪਾਵਾਂਗੇ ਸੋਚ ਕੇ ਕੰਧਾਂ ਖੜੀਆਂ ਕਰਦੇ। ਰਾਤ ਨੂੰ ਪ੍ਰੇਤ ਕੰਧਾਂ ਢਾ ਜਾਂਦੇ ਨੇ, ਬੜੇ ਭਿਆਨਕ ਪ੍ਰੇਤ ਨੇ, ਮਾਨ ਸਾਡੀ ਉਹ ਬਸਤੀ ਨੂੰ ਉਜਾੜ ਰਹੇ ਨੇ, ਬਰਬਾਦ ਕਰ ਰਹੇ ਨੇ। ਮਹਾਰਾਜ, ਮੈਂ ਲੋਕਾਂ ਨੂੰ ਲਿਆ ਲਿਆ ਕੇ ਆਪਣੇ ਪਿੰਡ 'ਚ ਵਸਾਉਂਦਾ ਹਾਂ, ਮੇਰੇ ਪਿੰਡ 'ਚ ਰਹੋ, ਭੂਤ ਉਹਨਾਂ ਨੂੰ ਡਰਾ ਕੇ ਭਜਾ ਦਿੰਦੇ। ਉਹ ਡਰਾ ਕੇ ਮਾਰ ਕੇ ਉਜਾੜ ਕੇ ਭਜਾ ਦਿੰਦੇ ਨੇ ਭੂਤ ਪ੍ਰੇਤ। ਆਪ ਕਿਰਪਾ ਕਰੋ ਸੱਚੇ ਪਾਤਸ਼ਾਹ, ਆਪਣੇ ਚਰਨ ਮੇਰੇ ਪਿੰਡ ਪਾ ਦੇ। ਤੁਹਾਡੇ ਚਰਨ ਪੈਣ ਨਾਲ ਮੇਰਾ ਪਿੰਡ ਵਸ ਜਾਏਗਾ, ਮੈਨੂੰ ਵਿਸ਼ਵਾਸ ਹੈ। ਜਿੱਥੇ ਸਾਧੂ ਦੇ ਚਰਨ ਪੈਂਦੇ ਨੇ, ਨਾਮ ਜਪਣ ਵਾਲੇ ਦੀ ਚਰਨਾਂ ਦੀ ਧੂੜ ਮੱਥੇ 'ਤੇ ਲੱਗਦੀ ਹੈ, ਉੱਥੇ ਇਹ ਭੈੜੀਆਂ ਰੂਹਾਂ ਨਹੀਂ ਰਹਿੰਦੀਆਂ। ਆਪ ਕਿਰਪਾ ਕਰੋ, ਸਾਡੇ ਚਰਨ ਪਾ ਕੇ ਸਾਡੇ ਨਗਰ ਦੇ ਵਿੱਚ, ਸਾਡੇ ਨਗਰ ਦਾ ਭਲਾ ਕਰ ਦਿਓ ਗੁਰੂ ਜੀ। ਔਰ ਜਿੰਨੀ ਜ਼ਮੀਨ ਤੁਹਾਨੂੰ ਚਾਹੀਦੀ ਉੰਨੀ ਲੈ ਲਓ ਮੇਰੇ ਤੋਂ, ਉੱਥੇ ਡੇਰਾ ਬਣਾ ਲਓ, ਉੱਥੇ ਰਹੋ ਗੁਰੂ ਜੀ, ਅਤੇ ਇਹ ਖੰਡੂਰ ਤੋਂ ਮੇਰੇ ਨਾਲ ਚੱਲੋ ਤੁਸੀਂ। ਹਾਂ, ਕੋਈ ਉਸ ਜ਼ਮੀਨ 'ਤੇ ਟੈਕਸ ਨਹੀਂ ਲਾਏਗਾ, ਕੋਈ ਤੁਹਾਡੇ ਕੋਲੋਂ ਕੱਲ੍ਹ ਨੂੰ ਉਸ ਜ਼ਮੀਨ ਦੇ ਪੈਸੇ ਨਹੀਂ ਮੰਗਾਂਗੇ, ਜਾਂ ਉਹਦਾ ਤੁਹਾਨੂੰ ਕੋਈ ਟੈਕਸ ਨਹੀਂ ਮੰਗਾਂਗੇ। ਜਿੰਨੀ ਤੁਸੀਂ ਲਿਜਾਣੀ ਸਾਂਭਣੀ ਚਾਹੁੰਦੇ ਸਾਂਭ ਲਓ, ਪਰ ਮਿਹਰਬਾਨੀ ਕਰਕੇ ਸਾਨੂੰ ਭੂਤਾਂ ਤੋਂ ਬਚਾ ਲਓ। ਹੇ ਮਹਾਰਾਜ ਜੀ, ਇਹ ਮੇਰੀ ਚਾਚਾ ਮੰਗ ਹੈ, ਇਹ ਪੂਰੀ ਕਰੋ। ਮੇਰਾ ਪਿੰਡ ਕਿਰਪਾ ਕਰਕੇ ਵਸਾ ਦਿਓ। ਉਹਦੀ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਰੇ ਦੀਵਾਨ ਸੰਗਤ ਬੈਠੀ, ਗੁਰੂ ਸਾਹਿਬ ਦਰ ਉੱਤੇ ਬੈਠੇ, ਸਾਹਮਣੇ ਗੁੰਦਾ ਖੱਤਰੀ ਅਰਦਾਸ ਕਰ। ਮਹਾਰਾਜ ਕਹਿੰਦੇ, ਗੁੰਦਿਆ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਸਾਰੀ ਗੱਲ ਸੱਚੋ ਸੱਚ ਦੱਸੀ, ਕੀ ਹੋਇਆ ਸੀ? ਹਾਂਜੀ, ਤੇਰੇ ਪਿੰਡ ਚ ਪ੍ਰੇਤਾਂ ਨੇ ਡੇਰਾ ਕਦੋਂ ਦਾ ਲਾਇਆ ਹੋਇਆ? ਤੇਰਾ ਨਗਰ ਕਦੋਂ ਦਾ ਉਜਾੜਿਆ ਹੈ? ਇਸੇ ਸਾਰੀ ਗੱਲ ਬਹਿ ਕੇ ਸੁਣਾ। ਫਿਰ ਤੇਰਾ ਕੰਮ ਗੁਰੂ ਨਾਨਕ ਸਾਹਿਬ ਪੂਰਾ ਕਰਨਗੇ। ਇਹ ਸੁਣ ਕੇ ਗੋਂਦਾ ਖੱਤਰੀ ਕਹਿਣ ਲੱਗਾ, ਹੇ ਗੁਰੂ ਜੀ, ਸੱਚ ਦੱਸਦਾ, ਜਿੰਨੀ ਕਹਾਣੀ ਹੈ ਮੈਂ ਛੁਪਾਵਾਂਗਾ ਨਹੀਂ। ਹੇ ਗੁਰੂ ਜੀ, ਸੁਣੋ, ਮੈਂ ਦੱਸਦਾ, ਇਹ ਗੱਲ ਹੋਈ ਸੀ। ਮੇਰਾ ਸ਼ਰੀਕਾਂ ਨਾਲ ਝਗੜਾ ਸੀ, ਮੇਰਾ ਜ਼ਮੀਨ ਦਾ ਝਗੜਾ ਸੀ। ਮੇਰੇ ਚਾਚੇ ਦੇ ਪੁੱਤਰ ਸਨ, ਉਹ ਕਹਿੰਦੇ ਜ਼ਮੀਨ ਸਾਡੀ ਹੈ, ਮੈਂ ਕਹਿੰਦਾ ਸੀ ਮੇਰੀ ਹੈ। ਸ਼ਰੀਕੇ ਦਾ ਝਗੜਾ ਚੱਲ ਰਿਹਾ ਸੀ ਆਪਸ ਵਿੱਚ, ਬਾਰ ਬਾਰ ਇਸ ਗੱਲ ਤੇ ਬਾਦ ਬਾਦ ਹੁੰਦੇ ਰਹਿੰਦੇ ਸੀ। ਬਹੁਤੇ ਲੋਕ ਮਿਲ ਕੇ ਵੀ ਸਾਡਾ ਝਗੜਾ ਨਹੀਂ ਮਿਟਾ ਸਕੇ। ਬੜੀਆਂ ਪੰਚਾਇਤਾਂ ਹੁੰਦੀਆਂ ਸੀ ਵੀ ਸਮਝਾ ਬੁਝਾ ਕੇ ਦੋਵਾਂ ਦਾ ਝਗੜਾ ਨਿਬੇੜ ਦੀ, ਪਰ ਨਿਬੜਦਾ ਨਹੀਂ ਸੀ ਝਗੜਾ। ਅਸੀਂ ਝਗੜਾ ਸਾਡਾ ਕੋਰਟ ਕਚਹਿਰੀਆਂ ਵਿੱਚ ਚਲਾ ਗਿਆ, ਉਧਰ ਵੱਡੀ ਕਚਹਿਰੀ ਬਾਦਸ਼ਾਹ ਕੋਲ ਦਿੱਲੀ ਚਲਾ ਗਿਆ। ਬਾਦਸ਼ਾਹ ਨੇ ਉਸ ਵੇਲੇ ਸਾਡਾ ਦੋਵਾਂ ਪੱਖਾਂ ਦਾ ਵਿਚਾਰ ਸੁਣ ਕੇ, ਦੋਵਾਂ ਦੀ ਗੱਲ ਸੁਣ ਕੇ ਇਹ ਫੈਸਲਾ ਦਿੱਤਾ, ਬਈ ਜਿਹੜਾ ਧਰਮ ਸੌਂ ਪਾਏਗਾ ਸੀ ਉਹਨੂੰ ਜ਼ਮੀਨ ਦੇਣੀ। ਧਰਮ ਦੀ ਧਰਮ ਨਾਲ ਇਹ ਗੱਲ ਦੱਸੋ, ਕੋਈ ਨੁਕਤਾ ਸੀ, ਕੋਈ ਗੱਲ ਸੀ ਜਿਹੜੀ ਇੱਥੇ ਸਹੁੰ ਪਾਉਣੀ ਜ਼ਰੂਰੀ ਸੀ? ਸਹੁੰ ਪਾ ਕੇ, ਕਸਮ ਪਾ ਕੇ ਧਰਮ ਦਾ, ਧਰਮ ਦੇ ਕੇ, ਇਮਾਨ ਦੇ ਕੇ ਗੱਲ ਕਰਨੀ ਸੀ। ਹਾਂਜੀ, ਜਦੋਂ ਬਾਦਸ਼ਾਹ ਨੇ ਕਿਹਾ ਵੀ ਸਹੁੰ ਪਾਓ, ਕਸਮ ਪਾਓ, ਮੈਂ ਤਿਆਰ ਹੋ ਗਿਆ ਵੀ ਠੀਕ ਹੈ, ਜੇ ਮੇਰੇ ਹੱਥ ਵਿੱਚ ਫੈਸਲਾ ਹੁੰਦਾ ਜ਼ਮੀਨ ਮਿਲਦੀ ਤਾਂ ਆਪਾਂ ਸਹੁੰ ਪਾ ਦਿੰਦੇ। ਹਾਂਜੀ, ਮੈਂ ਝੂਠੀ ਕਸਮ ਪਾ ਲਿਆ, ਝੂਠੀ ਕਸਮ ਸਾਧ ਸੰਗਤ ਦੀ ਕਸਮ ਦੇ ਸੱਚੀ ਵੀ ਨਹੀਂ ਪਾਉਣੀ ਚਾਹੀਦੀ। ਝੂਠੀ ਕਸਮ ਬਿਲਕੁਲ ਹੀ ਬਰਬਾਦ, ਤਬਾਹ ਕਰ ਦਿੰਦੀ, ਤਹਿਸ ਨਹਿਸ ਕਰ ਦਿੰਦੀ ਬੰਦੇ ਨੂੰ। ਉਹਦੇ ਬੱਲੇ ਰਹਿੰਦਾ ਹੀ ਕੱਖ ਨਹੀਂ ਜਿਹੜਾ ਝੂਠੀ ਕਸਮ ਪਾਉਂਦਾ। ਉਹ ਕਹਿੰਦਾ, ਮੈਂ ਝੂਠੀ ਕਸਮ ਪਾਉਣ ਲਈ ਤਿਆਰ ਹੋ ਗਿਆ, ਝੂਠੀ ਕਸਮ ਮੈਂ ਪਾ ਦਿੱਤੀ, ਝਗੜਾ ਮੈਂ ਜਿੱਤ ਗਿਆ, ਧਰਮ ਨਿਆਂ ਦਾ ਉੱਥੇ ਫੈਸਲਾ ਸੀਗਾ, ਬਾਦਸ਼ਾਹ ਨੇ ਮੇਰੇ ਹੱਕ 'ਚ ਕਰ ਦਿੱਤਾ। ਮੈਂ ਖੁਸ਼ੀ ਖੁਸ਼ੀ ਸਾਰੀ ਜ਼ਮੀਨ ਦਾ ਮਾਲਕ ਬਣ ਗਿਆ। ਜਦੋਂ ਮਹਾਰਾਜ ਆ ਕੇ ਮੈਂ ਇਸ ਜ਼ਮੀਨ 'ਤੇ ਪਿੰਡ ਵਸਾਉਣ ਲੱਗਾ, ਆਪਣਾ ਆਬਾਦੀ ਕਰਨ ਲੱਗਾ ਆਪਣੇ ਨਾਂ 'ਤੇ, ਕਹਿੰਦੇ ਇਸ ਗੱਲ ਦਾ ਪ੍ਰੇਤਾਂ ਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੇ ਅਧਰਮ ਕੀਤਾ ਹੈ। ਸਾਧ ਸੰਗਤ ਜੀ, ਇਹ ਜਿੰਨੀਆਂ ਭੈੜੀਆਂ ਰੂਹਾਂ ਨੇ ਦੇਖਦੀਆਂ ਰਹਿੰਦੀਆਂ ਵੀ ਬੰਦਾ ਗਲਤੀ ਕਦੋਂ ਕਰਦਾ। ਜਿਹੜੇ ਘਰ ਦੇ ਵਿੱਚ ਪਾਪ ਹੋਣੇ ਸ਼ੁਰੂ ਹੋ ਜਾਂਦੇ ਨੇ, ਚੋਰੀ ਜਾਰੀ, ਠੱਗੀ, ਬੇਈਮਾਨੀ, ਝੂਠ, ਮਾਸ ਸ਼ਰਾਬ, ਉੱਥੇ ਫਿਰ ਇਹ ਚੀਜ਼ਾਂ ਵੜਨੀਆਂ ਸ਼ੁਰੂ ਹੋ ਜਾਂਦੀਆਂ, ਹੌਲੇ ਹੌਲੇ ਪੈਰ ਜਮਾਈ ਜਾਂਦੇ, ਨਿਤਨੇਮ ਘੱਟ ਜਾਂਦਾ, ਭਜਨ ਬਾਣੀ ਘੱਟ ਜਾਂਦੀ, ਸੇਵਾ ਸਿਮਰਨ ਘੱਟ ਜਾਂਦਾ, ਸੋਚਣ ਘੱਟ ਜਾਂਦੀ, ਅਤੇ ਉੱਥੇ ਫਿਰ ਇਹ ਬਦ ਰੂਹਾਂ ਦਾ ਡੇਰਾ ਉੱਥੇ ਬਣ, ਉੱਥੇ ਭੈੜੀਆਂ ਨੂੰ ਹਰੇ। ਤੋ ਜਦੋਂ ਦੇਖਿਆ ਉਹਨਾਂ ਨੇ ਵੀ ਇਹਦੇ ਝੂਠੀ ਕਸਮ ਪਾਇਆ, ਜਿਹੜਾ ਤਾਂ ਇਮਾਨ ਰਿਹਾ ਹੀ ਕੋਈ ਨਹੀਂ, ਤਾਂ ਉਹ ਮਾੜੀਆਂ ਰੂਹਾਂ ਮੇਰੇ ਪਿੰਡ 'ਚ ਆ ਕੇ ਵਸਣੀਆਂ ਸ਼ੁਰੂ ਹੋ ਗਈਆਂ। ਮੇਰਾ ਪਾਪ ਵੇਖ ਕੇ ਉਹ ਸਾਰੀਆਂ ਭੈੜੀਆਂ ਰੂਹਾਂ ਆ ਗਈਆਂ, ਚੱਲ ਕੇ ਭੂਤ ਪ੍ਰੇਤ ਆ ਗਏ ਮੇਰੇ ਪਿੰਡ ਵਿੱਚ, ਸਭ ਦੇਸ਼ਾਂ ਵਿਦੇਸ਼ਾਂ ਤੋਂ ਇਕੱਠੇ ਹੋ ਗਏ। ਉਹਨਾਂ ਨੇ ਆ ਕੇ ਭੂਤਾਂ ਨੇ ਲੋਕਾਂ ਨੂੰ ਉਜਾੜਨਾ ਸ਼ੁਰੂ ਕਰਤਾ, ਆਪਣਾ ਡੇਰਾ ਲਾ ਰਹੇ, ਲੋਕਾਂ ਨੂੰ ਟਿਕਣ ਨਹੀਂ ਦਿੰਦੇ, ਕਿਸੇ ਦਾ ਗਲਾ ਘੋਟਦੇ ਆ, ਕਿਸੇ ਨੂੰ ਬੁਲਾਉਂਦੇ ਆ, ਕਿਸੇ ਦਾ ਮਕਾਨ ਸੁੱਟ ਦਿੰਦੇ ਆ, ਕਿਸੇ ਸੁੱਤੇ ਪਏ ਦਾ ਮੰਜਾ ਫੈਲਾਈ ਜਾਂਦੇ ਆ, ਇਹੋ ਜਿਹੇ ਦਹਿਸ਼ਤ ਲੋਕਾਂ 'ਚ ਪਈ ਹੋਈ ਵੀ ਸਾਡੇ ਪਿੰਡ 'ਚ ਭੂਤ ਸਾਨੂੰ ਮਾਰਦੇ ਨੇ, ਡਰਦੇ ਮਾਰੇ ਲੋਕ ਪਿੰਡ 'ਚੋਂ ਬਾਹਰ ਚਲੇ ਜਾਂਦੇ, ਮਹਾਰਾਜ ਮੇਰਾ ਪਿੰਡ ਵਸਣ 'ਚ ਆਉਂਦਾ ਹੀ ਨਹੀਂ। ਇਹ ਤਾਂ ਹੌਲੇ ਹੌਲੇ ਨਾ ਤਾਰਾ ਪਤਾ ਨਹੀਂ ਉੱਥੇ ਕਿੱਡਾ ਕੁ ਦਲ ਆ ਗਿਆ, ਲੱਖਾਂ ਹੀ ਆ ਗਏ, ਡੇਰਾ ਪੈ ਗਿਆ, ਉਹਨਾਂ ਦੀ ਛਾਉਣੀ ਪੈ ਗਈ ਹੈ ਭੂਤਾਂ ਦੀ। ਮੇਰੇ ਪਿੰਡ 'ਚ ਲੱਖਾਂ ਪ੍ਰੇਤਾਂ ਨੇ ਵਾਸਾ ਕਰ ਲਿਆ, ਉਹਨਾਂ ਭੂਤਾਂ ਪ੍ਰੇਤਾਂ ਤੋਂ ਡਰਦਿਆਂ ਮੇਰੇ ਪਿੰਡ ਦੀ ਜੂਹ 'ਚ ਕੋਈ ਬੰਦਾ ਵੜਦਾ ਹੀ ਨਹੀਂ, ਲੋਕ ਆਉਂਦੇ ਨੀ ਪਿੰਡ ਵਾਲੇ ਪਾਸੇ, ਬੜੇ ਪਾਪ ਕੀਤੇ ਮਹਾਰਾਜ, ਮੈਂ ਪਾਪ ਵੱਡਾ ਕੀਤਾ ਵੀ ਝੂਠੀ ਕਸਮ ਪਾਏ, ਉਹਦਾ ਫਲ ਮੈਂ ਭੋਗ ਰਿਹਾ ਹਾਂ ਗੁਰੂ ਜੀ। ਫਿਰ ਗੁਰੂ ਜੀ ਹੁਣ ਮੇਰਾ ਕੋਈ ਹੀਲਾ ਨਹੀਂ ਤੁਹਾਡੇ ਤੋਂ ਬਿਨਾਂ, ਤੁਸੀਂ ਹੋ ਜਿਹੜਾ ਮੇਰਾ ਇਹ ਦੁੱਖ ਕੱਟ ਸਕਦੇ ਹੋ, ਕਿਉਂਕਿ ਕੋਈ ਸਰੀਰ ਦੀ ਬਿਮਾਰੀ ਹੋਵੇ ਕੋਈ ਦਵਾਈ ਬੂਟੀ ਨਾਲ ਠੀਕ ਹੋ ਜਾਂਦੀ ਹੈ, ਪਰ ਇਹੋ ਜਿਹੜੀ ਪਾਪਾਂ ਦੀ ਸਜ਼ਾ ਮਿਲਦੀ ਹੈ ਉਹਨਾਂ ਕੋਈ ਮਹਾਂਪੁਰਸ਼ ਠੀਕ ਕਰ ਸਕਦਾ। ਤੁਸੀਂ ਮਹਾਰਾਜ ਵੱਡੇ ਸਤਿਗੁਰੂ ਹੋ, ਕਿਰਪਾ ਕਰੋ ਮੇਰਾ ਇਹ ਦੁੱਖ ਕੱਟੋ, ਕਿਰਪਾ ਕਰਕੇ ਮੇਰੇ ਨਗਰ ਵਿੱਚ ਚਰਨ ਪਾਓ, ਉਹਨੂੰ ਪਵਿੱਤਰ ਕਰ ਦਿਓ ਸਤਿਗੁਰੂ ਜੀ। ਇਹ ਸੁਣ ਕੇ ਗੁਰੂ ਅੰਗਦ ਦੇਵ ਜੀ ਵਿਚਾਰ ਕੀਤੀ ਹੈ ਵੀ ਇਹ ਸਾਡੇ ਪੁੱਤਰਾਂ ਨੂੰ ਬਾਬਾ ਦਸਮ ਦਾਤੂ ਨੂੰ ਹੰਕਾਰ ਬੜਾ ਹੈ, ਉਹਨਾਂ ਦਾ ਹੰਕਾਰ ਵੀ ਤੋੜ ਦੇਈਏ। ਜੋ ਆਪਣੇ ਪੁੱਤਰਾਂ ਨੂੰ ਕਹਿੰਦੇ ਆ ਉਹ ਮੰਨਦੇ ਨਹੀਂ, ਸਾਡਾ ਬੱਚਾ ਨਹੀਂ ਮੰਨਦੇ, ਗੁਰਤਾ ਗੁਰਤੀ ਚਾਹੁੰਦੇ ਨੇ, ਇਹ ਚਾਹੁੰਦੇ ਵੀ ਪਿਤਾ ਦੀ ਥਾਂ ਤੇ ਗੁਰਿਆਈ ਸਾਨੂੰ ਮਿਲੇ, ਸੇਵਾ ਕਰਦੇ ਨੇ, ਹੁਕਮ ਮੰਨਦੇ ਨਹੀਂ। ਇਹ ਜਿਹੜੀ ਗੁਰਿਆਈ ਹੈ ਇਹ ਦੇਣੀ ਅਸੀਂ ਸੇਵਕ ਨੂੰ ਹੈ, ਸੇਵਕ ਦੀ ਵਸਤੂ ਹੈ, ਜਿਹੜਾ ਸੇਵਾ ਕਰੇਗਾ ਉਹ ਲਏਗਾ, ਦੂਸਰੇ ਨੂੰ ਮਿਲਦੀ ਨਹੀਂ। ਜਿਹੜਾ ਆਗਿਆ ਵਿੱਚ ਰਹਿੰਦਾ ਉਹੀ ਪ੍ਰਾਪਤ ਕਰਦਾ ਹੈ। ਇਹ ਸ੍ਰੀ ਅਮਰਦਾਸ ਨਾਲ ਵੀ ਈਰਖਾ ਕਰਦੇ ਹਨ, ਅਗਿਲ ਵੀ ਕਰਨਗੇ, ਆਪਣੀ ਕਮਜ਼ੋਰੀ ਸਮਝਦੇ ਨੇ, ਆਪਣਾ ਦੋਸ਼ ਸਮਝਦੇ ਨੇ, ਹੋਰ ਵੀ ਕਈ ਸਿੱਖ ਚਾਹੁੰਦੇ ਨੇ ਜਿਹੜੇ ਦਸ ਦੇ ਪੱਕੇ ਨੇ। ਪਹਿਲੇ ਦਸ ਨੂੰ ਗੁਰਿਆਈ ਮਿਲਣੀ ਚਾਹੀਦੀ, ਦਸ ਵੱਡਾ ਪੁੱਤਰ ਹੈ ਗੁਰੂ ਅੰਗਦ ਦੇਵ ਜੀ ਦਾ, ਤੇ ਗੁਰੂ ਅੰਗਦ ਦੇਵ ਜੀ ਸੋਚਦੇ ਵੀ ਦਸ ਪੁੱਤਰ ਤਾਂ ਸਾਡਾ ਹੈ ਪਰ ਕਹਿਣਾ ਤਾਂ ਨਹੀਂ ਮੰਨਦਾ, ਇਹਦਾ ਉਹਦੀ ਚੀਜ਼ ਹੈ ਜਿਹੜਾ ਕਹਿਣਾ ਮੰਨੇਗਾ, ਬਚਨ ਮੰਨੇਗਾ। ਹਾਂਜੀ, ਇਸ ਕਰਕੇ ਹੁਣ ਸਾਰਿਆਂ ਦੇ ਵਿੱਚ ਅਸੀਂ ਦਾਸੂ ਤੇ ਦਾਤੂ ਦੋਵਾਂ ਦਾ ਪਾਜ ਉਘੇੜ ਦੇਈਏ, ਸਾਰਿਆਂ ਨੂੰ ਪਰਖ ਕੇ ਦਿਖਾ ਦੇਈਏ ਵੀ ਇਹ ਦੋਵੇਂ ਸਾਡੇ ਪੁੱਤਰ ਜੱਦੀ ਦੇ ਬਹਿਣ ਦੇ ਯੋਗ ਨਹੀਂ ਹਨ। ਇਸ ਤਰ੍ਹਾਂ ਵਿਚਾਰ ਕਰਕੇ ਸਾਨੂੰ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਬੇ ਦਾਸੂ ਜੀ ਨੂੰ ਬੁਲਾਇਆ ਔਰ ਮਹਾਰਾਜ ਦਾਸੂ ਨੂੰ ਕਹਿੰਦੇ, ਪੁੱਤਰ ਦਾਸੂ ਇਹ ਗੋਂਦੇ ਖੱਤਰੀ ਦੇ ਨਾਲ ਚਲਾ ਜਾ, ਇਹਦੇ ਪਿੰਡ ਇਹਦੇ ਪਿੰਡ 'ਚ ਪ੍ਰੇਤ ਰਹਿੰਦੇ ਨੇ, ਉਹਨਾਂ ਪ੍ਰੇਤਾਂ ਨੂੰ ਦੂਰ ਕਰਕੇ ਇਹਦਾ ਪਿੰਡ ਗੋਂਦਵਾਲ ਵਸਾ ਦੇ। ਬਾਬਾ ਦਾਸੂ ਆਪਣੇ ਪਿਤਾ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਚਨ ਸੁਣ ਕੇ ਜਵਾਬ ਦਿੰਦਾ, ਕਹਿੰਦਾ ਮੈਂ ਨਹੀਂ ਜਾਣਾ, ਮੈਂ ਭੂਤਾਂ ਪ੍ਰੇਤਾਂ ਤੋਂ ਕੀ ਲੈਣਾ, ਮੈਂ ਭੂਤਾਂ ਪ੍ਰੇਤਾਂ ਦੀ ਕਿਉਂ ਵਸਾਂ, ਮੇਰਾ ਕੀ ਉੱਥੇ ਕੰਮ ਹੈ, ਮੈਂ ਐਵੇਂ ਕਿਉਂ ਭੂਤਾਂ ਨੂੰ ਸਿਰ ਖਪਾਵਾਂ ਜਾ ਕੇ। ਸਾਡਾ ਪਿੰਡ ਹੈ, ਸਾਡਾ ਘਰ ਆਪਣਾ ਸੰਗੂਰ ਚੰਗਾ ਭਲਾ, ਮੈਂ ਭੂਤਾਂ ਵਾਲੇ ਪਿੰਡ 'ਚ ਨਹੀਂ ਰਹਿਣਾ, ਮੈਂ ਇਹਨੂੰ ਕਿਉਂ ਛੱਡ ਕੇ ਜਾਵਾਂ ਆਪਣਾ ਘਰ, ਤੁਸੀਂ ਮੈਨੂੰ ਇਹੋ ਜਿਹੀ ਥਾਂ 'ਤੇ ਭੇਜਣ ਲੱਗੇ ਹੋ, ਇੱਥੇ ਲੋਕ ਠਹਿਰ ਨਹੀਂ ਸਕਦੇ, ਖਲੋ ਨਹੀਂ ਸਕਦੇ, ਵੱਸ ਨਹੀਂ ਸਕਦੇ, ਬਲਕਿ ਉੱਥੇ ਦੌੜ ਰਹੇ ਨੇ, ਅਤੇ ਮੈਂ ਉੱਥੇ ਜਾ ਕੇ ਕਿਵੇਂ ਵੱਸਾਂਗਾ, ਬਿਲਕੁਲ ਨਹੀਂ ਜਾਇਆ ਜਾਂਦਾ। ਮੈਂ ਤਾਂ ਸਾਫ ਜਵਾਬ ਦਿੰਦਾ, ਮੈਨੂੰ ਨਹੀਂ ਕਹਿਣਾ ਅੱਜ ਤੋਂ ਬਾਅਦ, ਮੈਂ ਇੱਥੋਂ ਖੰਡੂਰ ਤੋਂ ਬਾਹਰ ਨਹੀਂ ਜਾਣਾ, ਉਹ ਸਖਤ ਜਗ੍ਹਾ ਹੈ ਜਿੱਥੇ ਭੂਤ ਪ੍ਰੇਤ ਰਹਿੰਦੇ, ਉਹਨੂੰ ਸਖਤ ਜਗ੍ਹਾ ਕਹਿੰਦੇ, ਉੱਥੇ ਕਿਸੇ ਨੂੰ ਵਸਣ ਨਹੀਂ ਦਿੰਦੇ, ਸਖਤ ਕਰੜੀ ਜਗ੍ਹਾ ਹੁੰਦੀ, ਜਗ੍ਹਾ ਬੜੀ ਕਰੜੀ ਹੈ, ਉੱਥੇ ਕੋਈ ਵਸਦਾ ਨਹੀਂ ਹੈ, ਉੱਥੇ ਦੇ ਬੜੇ ਬੜੇ ਜਿੰਨ ਭੂਤ ਦੇਵ ਰਹਿੰਦੇ ਨੇ, ਬੜੇ ਬਲੀ ਨੇ, ਉਹ ਇੰਨੇ ਜ਼ਿਆਦਾ ਨੇ ਵੀ ਕਿਸੇ ਕੋਲ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਲੱਖਾਂ ਹੀ ਨੇ। ਜਿਹੜਾ ਕੋਈ ਉੱਥੇ ਘਰ ਦੀ ਕੰਧ ਉਸਾਰਦਾ, ਉਹ ਘਰ ਢਾ ਦਿੰਦੇ ਨੇ, ਕੰਧਾਂ ਢਾ ਦਿੰਦੇ ਨੇ ਭੂਤ ਪ੍ਰੇਤ, ਉਹ ਝਗੜਾ ਕਰਕੇ ਕਿਸੇ ਨੂੰ ਵਸਣ ਨਹੀਂ ਦਿੰਦੇ। ਉੱਥੇ ਭੂਤਾਂ ਦੇ ਵਿੱਚ ਮੈਂ ਕਿਵੇਂ ਵਸਾਂਗਾ, ਮੇਰਾ ਉੱਥੇ ਘਰ ਕਿਵੇਂ ਬਣੇਗਾ? ਜਵਾਬ ਦੇ ਤਾਂ ਬਾਬੇ ਦਾਸੂ ਨੇ, ਅਸੀਂ ਉੱਥੇ ਵੱਸ ਕੇ ਕੀ ਰਹਿਣਾ, ਸਾਡਾ ਕੀ ਕੰਮ, ਆਪਣਾ ਘਰ ਵਧੀਆ ਸੀ, ਮੈਂ ਉੱਥੇ ਕਿਉਂ ਜਾਵਾਂ? ਸਾਨੂੰ ਸਾਰਾ ਕੁਝ ਇੱਥੇ ਮਿਲ ਰਿਹਾ ਤੁਹਾਡੀ ਕਿਰਪਾ ਨਾਲ, ਅਸੀਂ ਉੱਥੇ ਨਹੀਂ ਜਾਣਾ। ਇਹ ਵੱਡੇ ਪੁੱਤਰ ਦਾ ਜਵਾਬ ਸੁਣ ਕੇ ਸਤਿਗੁਰੂ ਅੰਗਦ ਦੇਵ ਜੀ ਛੋਟੇ ਪੁੱਤਰ ਬਾਬੇ ਦਾਤੂ ਵੱਲ ਵੇਖਿਆ। ਫਿਰ ਬਾਬੇ ਦਾਤੂ ਨੂੰ ਸਤਿਗੁਰੂ ਅੰਗਦ ਦੇਵ ਜੀ ਫੇਰੂਵਾਨ ਇੱਦਾਂ ਬੋਲੇ ਹਨ, ਫੇਰੂਵਾਨ ਦਾ ਮਤਲਬ ਫੇਰੂ ਦੇ ਪੁੱਤਰ। ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਬਾਬਾ ਫੇਰੂਮੱਲ ਜੀ ਸੀ, ਇਸ ਕਰਕੇ ਉਹਨਾਂ ਨੂੰ ਗੁਰਬਾਣੀ 'ਚ ਫੇਰੂਵਾਨ ਦੱਸਿਆ, ਫੇਰ ਵਸਾਇਆ, ਫੇਰੂਵਾਨ ਸਤਿਗੁਰ ਖੁੰਡੂ। ਸੋ ਫੇਰੂ ਦੇ ਪੁੱਤਰ ਗੁਰੂ ਅੰਗਦ ਦੇਵ ਜੀ ਆਪਣੇ ਪੁੱਤਰ ਬਾਬੇ ਦਾਤੂ ਨੂੰ ਕਹਿੰਦੇ ਨੇ, ਇਹ ਪੁੱਤਰ ਤੇਰਾ ਵੱਡਾ ਭਰਾ ਤੇ ਜਾਂਦਾ ਨਹੀਂ, ਸਾਡਾ ਵਚਨ ਮੰਨ ਕੇ ਤੂੰ ਹੀ ਚਲਾ ਜਾ। ਦਾ ਖੱਤਰੀ ਵਾਰ ਵਾਰ ਬੇਨਤੀਆਂ ਕਰਦਾ, ਤਰਲੇ ਕਰਦਾ, ਇਹਦੇ ਪਿੰਡੋਂ ਭੂਤ ਭਜਾ ਦਿਓ ਜਾ ਕੇ, ਉਪਕਾਰ ਕਰੋ, ਜਾਓ ਭਲਾ ਕਰ ਦਿਓ, ਸ਼ਰਨ ਆ ਗਏ ਹੈ ਤਾਂ ਬੰਦਾ ਗਲਤ, ਕਹਿੰਦੇ ਝੂਠੀ ਸੌਂ ਪਾਈ ਹੈ, ਪਰ ਹੁਣ ਪਛਤਾਵਾ ਕਰਕੇ ਗੁਰੂ ਨਾਨਕ ਦੀ ਸ਼ਰਨ ਆ ਗਿਆ। ਗੁਰੂ ਨਾਨਕ ਦੇ ਘਰ ਕੋਈ ਗਲਤੀ ਆ ਕੇ ਮੰਨ ਲਵੇ ਤੁਹਾਨੂੰ ਬਖਸ਼ ਦਿੰਦਾ, ਤਾਂ ਹੁਣ ਇਹਨੂੰ ਬਖਸ਼ਣਾ, ਜਾਓ ਇਹਦੇ ਪਿੰਡ ਦੇ ਭੂਤ ਕੱਢੋ। ਬੇਟਾ ਦਾਤੂ ਤੁਸੀਂ ਜਾ ਕੇ ਸਾਰੇ ਭੂਤਾਂ ਨੂੰ ਡਰਾ ਕੇ ਭਜਾ ਦਿਓ, ਪਿੰਡ ਨੂੰ ਸ਼ਾਂਤ ਦਿਓ, ਸੁੱਖ ਦਿਓ। ਅੱਗੇ ਦਾਤੂ ਵੀ ਹੋਣੀ ਜਵਾਬ ਦਿੰਦਾ, ਪਿਤਾ ਜੀ ਸੁਣੋ, ਆਪਾਂ ਖੰਡੂਰ ਚ ਰਹਿੰਦੇ ਹਾਂ, ਸਾਨੂੰ ਕੀ ਜ਼ਰੂਰਤ ਹੈ ਅਸੀਂ ਇਹਦੇ ਪਿੰਡ ਜਾਈਏ, ਸਾਨੂੰ ਉੱਥੇ ਕੋਈ ਮਤਲਬ ਹੀ ਨਹੀਂ ਦੂਜੇ ਪਿੰਡ ਜਾਣ ਦਾ, ਫਿਰ ਮੈਂ ਉੱਥੇ ਕਿਉਂ ਜਾਵਾਂ? ਇੱਥੇ ਬੈਠੇ ਕੀਰਤਨ ਸੁਣਦੇ ਹਾਂ, ਨਾਮ ਜਪਦੇ ਹਾਂ, ਸਾਨੂੰ ਉੱਥੇ ਜਾਣ ਦੀ। ਬਾਬਾ ਦਾਤੂ ਜੀ ਦਾਸੂ ਜੀ ਨਾਮ ਜਪਦੇ ਸਨ, ਬਾਣੀ ਪੜ੍ਹਦੇ, ਸੇਵਾ ਵੀ ਕਰਦੇ ਸਨ, ਪਰ ਗੁਰੂ ਦਾ ਹੁਕਮ ਨਹੀਂ ਸੀ ਮੰਨ ਸਕਦੇ। ਇਸ ਕਰਕੇ ਆਪਣੀ ਮਤ ਅਨੁਸਾਰ ਕਹਿੰਦੇ ਆ, ਕਹਿੰਦੇ ਵੀ ਇੱਥੇ ਬੈਠੇ ਗੋਬਿੰਦ ਦੇ ਗੁਣ ਗਾਉਂਦੇ ਹਾਂ, ਉੱਥੇ ਮੈਨੂੰ ਕੀ ਲੋੜ ਹੈ, ਮੈਂ ਕਿਉਂ ਜਾਵਾਂ ਉੱਥੇ? ਦੁਨੀਆਂ ਸਾਡੇ ਕੋਲ ਆਪਣੇ ਕੰਮ ਕਰਾਉਣ ਇੱਥੇ ਆਉਂਦੀ ਹੈ, ਇਹਨਾਂ ਦੇ ਮਾਰੇ ਕੱਲ੍ਹ ਨੂੰ ਹੋਰ ਆ ਜਾਏਗਾ ਵੀ ਸਾਡੇ ਭੂਤ ਕੱਢੋ, ਫਿਰ ਮੈਂ ਉੱਥੇ ਜਾਵਾਂਗਾ, ਮੇਰੇ ਕੋਲ ਕੰਮ ਨਹੀਂ ਹੋਣਾ। ਆਪ ਕਹਿੰਦੇ ਨੇ ਕਿਹਦੇ ਨਾਲ ਜਾਓਗੇ ਗੁਰੂ ਜੀ? ਸਾਨੂੰ ਉਜਾੜ ਦਿਓ ਕਿ ਵਸਾਉਂਦੇ ਹੋ ਗੁਰੂ ਜੀ? ਆਪਣੇ ਦੋਵਾਂ ਪੁੱਤਰਾਂ ਦਾ ਜਵਾਬ ਸੁਣ ਕੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਆਪਣੇ ਸੇਵਕ ਅਮਰਦਾਸ ਵੱਲ ਨਿਗਾਹ ਫੇਰੀ ਹੈ ਤੇ ਸਤਿਗੁਰੂ ਕਹਿੰਦੇ, ਪੁਰਖਾ ਤੂੰ ਜਾ ਉੱਥੇ, ਇੱਥੇ ਭੂਤ ਪ੍ਰੇਤ ਲੱਖਾਂ ਦੀ ਤਾਦਾਦ ਚ ਆਏ ਹੋਏ ਨੇ, ਉਹਦੇ ਸੋਹਣੀ ਨਗਰੀ ਵਸਾਓ ਚੱਲ ਕੇ, ਉਹ ਗੁਰੂ ਕੀਰਤੀ ਦੀ ਪੂਰੀ ਹੋਵੇਗੀ, ਜਿਵੇਂ ਦੇਵ ਦੇਵਤਿਆਂ ਦੀਆਂ ਪੁਰੀਆਂ ਨੇ, ਇਹ ਗੁਰੂ ਦੀ ਪੂਰੀ ਹੋਵੇਗੀ ਗੋਇੰਦਵਾਲ, ਜਿੱਥੇ ਲੱਖਾਂ ਲੋਕ ਗੁਰਬਾਣੀ ਦਾ ਕੀਰਤਨ ਕਰਨਗੇ, ਲੱਖਾਂ ਲੋਕ ਇਸ਼ਨਾਨ ਕਰਨਗੇ, ਲੱਖਾਂ ਲੋਕ ਦਰਸ਼ਨ ਕਰਨਗੇ, ਕਰੋੜਾਂ ਦਾ ਉਧਾਰ ਹੋਵੇਗਾ। ਉਹ ਗੋਇੰਦਵਾਲ ਸਿੱਖੀ ਦਾ ਤੁਰਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਬਚਨ ਕਰ ਰਹੇ ਨੇ, ਸਾਧ ਸੰਗਤ ਜੀ ਅਜੇ ਗੁਰੂ ਅੰਗਦ ਦੇਵ ਜੀ ਦੀ ਜਵਾਨ ਤੋਂ ਅੱਧੇ ਅੱਖਰ ਨਿਕਲੇ ਸੀ, ਇੰਨਾ ਕਿਹਾ ਸੀ ਪੁਰਖਾ ਉੱਧਰ ਜਾ, ਉਸੇ ਵੇਲੇ ਹੀ ਤਿਆਰ ਹੋ ਗਏ ਸਨ, ਉਸੇ ਵੇਲੇ ਆਪਣੇ ਪਰਲੇ ਪਰਨੇ ਨਾਲ ਕੰਬਰ ਕਸਾ ਕਰ ਲਿਆ, ਨੱਕ ਬੰਨ ਲਈ, ਬਜ਼ੁਰਗ ਅਵਸਥਾ ਹੈ 83 ਸਾਲਾਂ ਦੇ ਹੋ ਚੱਲੇ ਨੇ, ਤੇ ਸੱਤ ਵਚਨ ਕਹਿ ਕੇ ਤੁਰਨ ਲੱਗੇ ਨੇ ਸਤਿਗੁਰੂ ਅਮਰਦਾਸ ਸਾਹਿਬ ਜੀ ਤੇ ਹੱਥ ਜੋੜ ਕੇ ਆਪਣੇ ਗੁਰਦੇਵ ਨੂੰ ਪੁੱਛਦੇ ਨੇ, ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦਾ ਨਗਰ ਵਸਾਵਾਂ, ਜਿਹੋ ਜਿਹੀ ਆਗਿਆ ਕਰੋਗੇ ਉਹੋ ਜਿਹਾ ਬਣਾਉਣਾ, ਮੈਨੂੰ ਤਾਂ ਪਤਾ ਨਹੀਂ, ਬਣਾਉਣਾ ਵੀ ਤੁਸੀਂ ਆ, ਕਰਨਾ ਵੀ ਤੁਸੀਂ ਆ, ਕਰਾਉਣਾ ਵੀ ਤੁਸੀਂ। ਹਾਂਜੀ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੇ ਉਹ ਪੂਰਬ ਵਾਲਾ ਪਾਸਾ ਹੈ, ਉਸ ਪਾਸੇ ਖੁਦਾਈ ਕਰਾਓ, ਮਕਾਨ ਬਣਾਓ, ਵਧੀਆ ਨਗਰ ਵਸਾਓ, ਬਰਾਬਰ ਜਗ੍ਹਾ ਕਰਾ ਦਿਓ ਪੂਰਬ ਵਾਲੇ ਪਾਸੇ ਦਰਿਆ ਦੇ ਉੱਤੇ, ਉੱਥੇ ਵਸਣ ਵਾਸਤੇ ਵਧੀਆ ਘਰ ਬਣਾਓ। ਸਾਧ ਸੰਗਤ ਜੀ ਉਸ ਵੇਲੇ ਨਾਲ ਹੁਕਮ ਦਿੱਤਾ ਤੇ ਇੱਕ ਛੜੀ ਹੁੰਦੀ ਸੀ ਸੁਖਰੀਬ ਨੂੰ ਆਜ ਹੱਥ ਵਿੱਚ ਫੜੀ ਸੀ, ਉਹ ਆਪਣੇ ਸੇਵਕ ਅਮਰਦਾਸ ਨੂੰ ਫੜਾ ਦਿੱਤੀ। ਕਹਿੰਦੇ ਹਨ ਛੜੀ ਦੇ ਕੇ, ਛੜੀ ਨਹੀਂ ਸੀ ਉਹ ਤਾਂ ਬਖਸ਼ਾਂ ਸਨ, ਉਹ ਤਾਂ ਰਹਿਮਤਾਂ ਸਨ, ਉਹ ਤਾਂ ਸਾਰੀਆਂ ਪਾਵੜਾਂ ਸਨ ਜਿਹੜੀਆਂ ਸਾਹਿਬ ਜੀ ਦੇਣ ਲੱਗੇ ਸਨ। ਹਾਂਜੀ ਆਹ ਲੈ ਜਾ ਛੜੀ, ਜਿੱਧਰ ਜਿੱਧਰ ਘੁਮਾਏਗਾ ਭੂਤ ਅੱਗੇ ਅੱਗੇ ਦੌੜਨਗੇ ਇਹਦੇ। ਹਾਂਜੀ ਜਦੋਂ ਸਾਡੀ ਛੜੀ ਦਿਖਾਏਗਾ ਸਾਡੀ ਤੋਂ ਦਰਦੇ ਭੱਜਣਗੇ ਅੱਗੇ ਅੱਗੇ। ਸਾਫ਼ ਸਮੇਂ ਦੀ ਕੋਈ ਮਹਾਤਮਾ ਦੀ ਛੜੀ ਥੋੜ੍ਹਾ ਹੈ, ਸਾਡੇ ਡੰਡੇ 'ਚ ਤਾਂ ਸਾਡੇ ਘਰਦੇ ਨਹੀਂ ਡਰਦੇ, ਸਾਡੇ ਡੰਡੇ 'ਚ ਤਾਂ ਕੁੱਤਾ ਨਹੀਂ ਡਰਦਾ। ਉਹ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਤੋਂ ਕੁੱਲ ਸ੍ਰਿਸ਼ਟੀ ਪੈ ਖਾਂਦੀ ਹੈ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚੌਥ ਨਾਂਤ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਹੱਥ ਨੂੰ ਛੜੀ ਲੈ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਕਿਵੇਂ ਗਏ, ਭੂਤਾਂ ਪ੍ਰੇਤਾਂ ਨੂੰ ਭਜਾ ਕੇ ਗੋਇੰਦਵਾਲ ਗੋਬਿੰਦਪੁਰੀ ਸਾਨੂੰ ਚੱਲਣ ਤੀਰ ਵਿਪਾਸ ਬਣਾਇਓ, ਦਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂਮੁਖ ਦੇਖ ਗਰੂ ਸੁਖ ਪਾਇਓ। ਉਹ ਕਥਾ ਬਾਮਲੇ ਪ੍ਰਕਰਨਾਂ ਦੇ ਸਰਵਣ ਕਰਾਂਗੇ। ਅੱਜ ਮੰਗਲਵਾਰ ਦਾ ਦਿਹਾੜਾ ਹੈ, ਨਾਮ ਸਿਮਰਨ ਲਈ ਤਾਂ ਖੁਸ਼ ਆਏ ਗੁਰੂ ਪਿਆਰੇ ਨਾਮ ਦੇ ਆਸਣ ਕਰੀਏ ਤੇ ਸਾਧ ਸੰਗਤ ਜੀ ਸਮਾਂ ਕੁਝ ਵੱਧ ਹੋ ਗਿਆ ਉਹਦੀ ਸੀਮਾ ਚਾਹੁੰਦੇ ਹਾਂ। ਹੇ ਗੋਬਿੰਦ, ਹੇ ਗੁਰਪਾਲ, ਹੇ ਪ੍ਰਾਣ ਨਾਥ ਨਾਥ ਸੱਚੇ ਦੇਵੀ, ਹੇ ਸਮਰੱਥ ਕੰਮ ਪੂਰਨ ਮੋਹਿ ਮਰ, ਅੰਧ ਕੂਪ ਮਹਾਨ ਪ੍ਰਾਣ ਨਾਨਕ ਆਏ ਪ੍ਰਭ ਸਰਨਾਥ ਦੇ ਕਿਰਪਾ ਨਿਤ ਹੇ ਚੱਕਰ ਵਰ ਮਨ ਵਸਤ ਨਾਨਕ, ਵਾਹਿਗੁਰੂ ਨਾਮ ਜਹਾਜ ਹੈ ਜਿਹੜੇ ਸੂਤਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।